ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ, ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ। ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਮੇਰੀ ਸੰਗਤ ਸੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ, ਮੇਰੀ ਸੰਗਤ ਸੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਗ੍ਰੰਥ ਸਾਹਿਬ ਸੰਗਤ ਜੀ, ਆਪ ਜੀ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ ਅਤੇ ਸ੍ਰੀ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦਾ ਪਰਿਜਸ ਕੀਰਤਨ ਸੁਣਿਆ ਹੈ। ਸੋ ਹੁਣ ਜੋ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪ ਗੁਰੂ ਦੀ ਕਿਰਪਾ ਕਰਕੇ ਕਰਵਾ ਰਹੇ ਹਨ, ਸੋ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਪ੍ਰੇਮ ਨਾਲ ਸਾਰੇ ਆਪਣੇ ਮਨ ਨੂੰ ਇਕਾਗਰ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ।
ਰਾਗ ਗੌੜੀ ਦੇ ਵਿਚ ਭਗਤ ਰਵਿਦਾਸ ਦੇ ਪਦੇ ਹਨ ਔਰ ਗੌੜੀ ਗੁਆਰੇਰੀ ਜਾਤੀ ਦੀ ਇਹ ਗੌੜੀ ਹੈ। ਸੋ ਰਵਿਦਾਸ ਭਗਤ ਜੀ ਇਕ ਬਹੁਤ ਮਹਾਨ ਭਗਤ ਹੋਏ ਹਨ ਜਿਨ੍ਹਾਂ ਦਾ ਜਨਮ ਅਸਥਾਨ ਕਾਂਸੀ ਦੇ ਕੋਲ ਮਾਂਦੂਰ ਪਿੰਡ ਵਿਚ ਹੋਇਆ ਔਰ ਆਪਣੇ ਜੋ ਕਿਰਤ ਕਰਮ ਦੇ ਆਪਣੇ ਧਰਮ ਦੀ ਕਿਰਤ ਕਰਕੇ ਜਿਸ ਕਿਰਤ ਵਿਚ ਉਹ ਪੈਦਾ ਹੋਏ ਸੀ ਉਸ ਦੇ ਨਾਲ ਉਪਜੀਵਿਕਾ ਚਲਾਉਂਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬੜੇ ਮਹਾਨ ਭਗਤ ਹੋਏ ਔਰ ਜਿਨ੍ਹਾਂ ਦੀ ਬਾਣੀ ਬੜੀ ਰੌਚਕ ਬਾਣੀ ਹੈ, ਬੜੀ ਪ੍ਰੇਮ ਦੀ ਭਰੀ ਹੋਈ ਬਾਣੀ ਹੈ, ਪ੍ਰੇਮਾ ਭਗਤੀ ਵਿਚ ਪ੍ਰਵੇਸ਼ ਹੋਏ। ਇਨ੍ਹਾਂ ਨੇ ਆਪਣੀ ਬਾਣੀ ਵਿਚ ਭਾਵੇਂ ਆਪਣੇ ਗੁਰੂ ਬਾਰੇ ਕੋਈ ਦੱਸ ਨਹੀਂ ਪਾਈ ਪਰ ਸਾਖੀਕਾਰਾਂ ਨੇ ਫਿਰ ਵੀ ਇਨ੍ਹਾਂ ਦਾ ਗੁਰੂ ਰਾਮਾਨੰਦ ਮੰਨਿਆ ਔਰ ਇਨ੍ਹਾਂ ਦੇ ਮਾਤਾ ਪਿਤਾ ਬਾਰੇ ਔਰ ਇਨ੍ਹਾਂ ਦੇ ਜਨਮ ਬਾਰੇ ਵੀ ਅਜੇ ਪੂਰੀ ਖੋਜ ਨਹੀਂ ਹੋਈ। ਕਿਸੇ ਨੇ 1433 ਚ ਕਿਹਾ, ਕਈਆਂ ਨੇ 1442 ਚ ਕਿਹਾ, ਕਈਆਂ ਨੇ 1456 ਚ ਵੀ ਕਿਹਾ ਔਰ ਕਈਆਂ ਨੇ ਬਿਕਰਮੀ ਸੰਮਤ ਲਿਖੇ ਨੇ 1456 ਔਰ 42, 43, 33। ਪਰ ਜੋ ਮੇਰੇ ਖਿਆਲ ਨਾਲ ਗੱਲ ਮੈਂ ਆਪਣੀ ਮਤ ਹੈ ਮੇਰੀ, ਕਿਉਂਕਿ ਉਹ ਨਾਲ ਨਾਲ ਇਹ ਵੀ ਲਿਖਦੇ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੁਲਾਕਾਤ ਹੋਈ ਹੈ। ਸਤਿਗੁਰੂ ਜੀ ਉਨ੍ਹਾਂ ਕੋਲ ਜਦੋਂ ਕਾਂਸੀਪੁਰ ਚ ਗਏ ਨੇ 1508 ਚ ਮਹਾਰਾਜ ਗਏ ਨੇ, ਪਹਿਲੀ ਯਾਤਰਾ ਪਹਿਲੀ ਉਦਾਸੀ ਤੇ ਪੂਰਬ ਦੀ ਯਾਤਰਾ ਕੀਤੀ। 1508 ਨੂੰ ਜਦੋਂ ਕਾਂਸੀਪੁਰੀ ਚ ਗਏ ਤੇ ਰਵਿਦਾਸ ਭਗਤ ਨੂੰ ਵੀ ਜਾ ਕੇ ਮਿਲੇ ਨੇ ਮਹਾਰਾਜ, ਉਨ੍ਹਾਂ ਨੂੰ ਦਰਸ਼ਨ ਦਾਰੇ ਬਖਸ਼ੇ। ਪਰ ਸਾਖੀਕਾਰਾਂ ਨੇ ਇਨ੍ਹਾਂ ਦੇ ਗੁਰੂ ਨੂੰ ਮੈਂ ਬੇਨਤੀ ਕਰ ਰਾਮਾਨੰਦ ਕਿਹਾ ਔਰ ਫਿਰ ਮੇਰੀ ਮੱਤ ਮੁਤਾਬਕ ਜਿਹੜਾ 1456 ਉਹਨਾਂ ਨੇ ਬਿਕਰਮੀ ਲਿਖਿਆ ਉਹ 1456 ਈਸਵੀ ਫਿੱਟ ਬਹਿੰਦਾ। ਕਿਉਂ 1469 ਦਾ ਗੁਰੂ ਸਾਹਿਬ ਜੀ ਦਾ ਅਵਤਾਰ ਪੁਰਬ ਹੈ ਤੇ 1456 ਦਾ ਉਹਨਾਂ ਦਾ ਹੋ ਗਿਆ ਤੇ ਗੁਰੂ ਸਾਹਿਬ ਜੀ ਨਾਲੋਂ 13 ਸਾਲ ਵੱਡੇ ਬਣਦੇ ਨੇ ਇਸ ਹਿਸਾਬ ਦੇ ਨਾਲ। ਸੋ ਇਸ ਹਿਸਾਬ ਦੇ ਨਾਲ ਉਹ 13, 14 ਜਾਂ 10, 11 ਸਾਲ ਵੱਡੇ ਬਣਦੇ ਹਨ। ਉਸ ਹਿਸਾਬ ਨਾਲ ਉਨ੍ਹਾਂ ਦਾ ਮਿਲਣਾ ਗੁਰੂ ਸਾਹਿਬ ਨੂੰ ਇਹ ਸਾਰੇ ਹੀ ਲਿਖਦੇ ਨੇ ਸਾਖੀਕਾਰ ਮਿਲੇ ਨੇ, ਪਰ ਤਰੀਕਾਂ ਜਿਹੜੀਆਂ ਨੇ ਉਹ ਠੀਕ ਨਹੀਂ ਬਹਿੰਦੀਆਂ। ਜੇ ਹੁਣ ਆਪਾਂ ਬਿਕਰਮੀ ਸਮਝਾ ਲਈਏ 1442-43 ਨੂੰ, ਤਾਂ ਫਿਰ ਗੁਰੂ ਸਾਹਿਬ ਦਾ ਅਵਤਾਰ ਤੇ 1526 ਚ ਹੋਇਆ ਬਿਕਰਮੀ ਜਾ ਕਰਕੇ। ਫਿਰ ਤੇ ਮਹਾਰਾਜ ਤੋਂ 100 ਸਾਲ ਪਹਿਲਾਂ ਹੋ ਗਏ, 125 ਸਾਲ। ਇਸ ਹਿਸਾਬ ਦੇ ਨਾਲ ਉਨ੍ਹਾਂ ਦਾ ਮਿਲਾਪ ਬਣਦਾ ਨਹੀਂ ਹੈ। ਔਰ ਦੂਜੀ ਗਵਾਹੀ ਇਹ ਵੀ ਪੱਕੀ ਹੈ ਕਿ ਕਬੀਰ ਭਗਤ, ਰਵਿਦਾਸ ਭਗਤ ਦੇ ਸਾਰੇ ਰਾਮਾਨੰਦ ਦੇ ਚੇਲੇ ਸਨ। ਰਾਮਾਨੰਦ ਦਾ ਵੀ ਜਿਹੜਾ ਹੈ ਜਨਮ ਉਨ੍ਹਾਂ ਦਿਨਾਂ ਤੋਂ ਬਾਅਦ ਦਾ ਬਣਦਾ ਹੈ। ਇਸ ਪ੍ਰਕਾਰ ਸੁਰੋ ਵਿਚਾਰੇ ਵਿਦਵਾਨਾਂ ਦੀ ਜੇ ਖੋਜ ਦੇ ਅਧੀਨ ਹੈ। ਇਸੇ ਤਰ੍ਹਾਂ ਹੀ ਮਾਤਾ ਪਿਤਾ ਬਾਰੇ ਵੀ ਕਈ ਭੁਲੇਖੇ ਨੇ। ਕਿਸੇ ਨੇ ਪਿਤਾ ਦਾ ਨਾਮ ਰਘੂ ਲਿਖਿਆ ਰਾਘਵ, ਸੰਤੋਖ ਵੀ ਲਿਖਿਆ, ਰਾਮਾ ਵੀ ਲਿਖਿਆ ਰਾਮੂ। ਇਸੇ ਤਰ੍ਹਾਂ ਮਾਤਾ ਦਾ ਨਾਮ ਵੀ ਕਰਮਾ ਦੇਵੀ ਔਰ ਧੁਰਬਿਨੀਆ, ਇਹ ਨਾਮ ਵੀ ਲਿਖਿਆ ਹੋਇਆ। ਸੋ ਉਹ ਰਵਿਦਾਸ ਭਗਤ ਜੀ ਅਸਲ ਮੈਂ ਉਨ੍ਹਾਂ ਦੇ ਜਿਹੜੇ ਸਿਧਾਂਤ ਨੂੰ ਸਮਝ ਲਿਆ ਕਿ ਉਨ੍ਹਾਂ ਦੀ ਬਾਣੀ ਕੀ ਕਹਿੰਦੀ ਹੈ, ਉਨ੍ਹਾਂ ਦੀ ਬਾਣੀ ਚੋਂ ਅਸੀਂ ਲੈਣਾ ਰਸ ਆਨੰਦ ਕਿ ਉਹ ਆਪਣੇ ਬਾਣੀ ਵਿਚ ਕੀ ਫਰਮਾਨ ਕਰਦੇ ਹਨ। ਸੋ ਆਓ ਪ੍ਰੇਮ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧਿਆਨ ਧਰਕੇ ਉਹ ਬਾਣੀ ਨੂੰ ਸਰਵਣ ਕਰੀਏ ਜੋ ਭਗਤ ਰਵਿਦਾਸ ਜੀ ਨੇ ਉਚਾਰਨ ਕੀਤੀ ਹੈ। ਆਓ ਪ੍ਰੇਮ ਨਾਲ ਸੁਣੋ ਜੀ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ।
ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਸਭ ਦਾ ਪ੍ਰਕਾਸ਼ਕ ਹੈ ਔਰ ਸਤ ਨਾਸ਼ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ ਅਤੇ ਕਰਤਾ ਪੁਰਖ ਕਰਤਾ ਹੈ ਔਰ ਪੁਰਖ ਪੂਰਨ ਹੈ ਅਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਜਿਹੜਾ ਕਿਉਂਕਿ ਚਾਰ ਪ੍ਰਕਾਰ ਦਾ ਮੰਗਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚ, ਇਹ ਮੰਗਲ ਜਿਹੜਾ ਹੈਗਾ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਬਹੁਤਾ ਆਉਂਦਾ ਸਭ ਤੋਂ ਜ਼ਿਆਦਾ, ਇਹ 13 ਵਾਰੀ ਆਉਂਦਾ ਤੇ ਦੂਜਾ 9 ਵਾਰੀ ਆਉਂਦਾ ਤੇ ਜਿਹੜਾ ਵੱਡਾ ਮੰਗਲ ਹੈ 33 ਵਾਰ ਆਉਂਦਾ ਹੈ। ਇਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਮੰਗਲ ਹੈ। ਸੋ ਇਹ ਮੰਗਲ ਉਚਾਰ ਕਰਕੇ ਭਗਤ ਜੀ ਬਾਣੀ ਉਚਾਰਨ ਕਰਦੇ ਹਨ।
ਮੇਰੀ ਸੰਗਤ ਕੋਚ ਸੋਚ ਦਿਨ ਰਾਤੇ।
ਰਵਿਦਾਸ ਭਗਤ ਜੀ ਕਹਿੰਦੇ ਮੈਨੂੰ ਬੜੀ ਚਿੰਤਾ ਹੈ ਗੱਲ ਦੀ। ਰਵਿਦਾਸ ਭਗਤ ਦੀ ਬਾਣੀ ਹੈ ਗੌੜੀ ਰਾਗ ਵਿਚ, ਕਹਿਣ ਲੱਗੇ ਮੈਨੂੰ ਇਸ ਗੱਲ ਦੀ ਸੋਚ ਹੈ, ਬੜੀ ਚਿੰਤਾ ਹੈ। ਕਾਹਦੀ? ਮੇਰੀ ਸੰਗਤ ਕੋਚ, ਮੇਰੀ ਜਿਹੜੀ ਸੰਗਤ ਹੈ ਨੀਚਾਂ ਦੀ ਸੰਗਤ ਹੈ, ਨਿਮਾਣਿਆਂ ਦੀ ਸੰਗਤ ਹੈ, ਜਿਹੜੇ ਪਰਮਾਤਮਾ ਤੋਂ ਵਿਸਰੇ ਹੋਏ ਦੁਨਿਆਵੀ ਲੋਕਾਂ ਦੀ ਸੰਗਤ ਹੈ। ਮੈਂ ਇਸ ਨੀਚਾਂ ਦੀ ਸੰਗਤ ਦੀ ਬੜੀ ਸੋਚ ਕਰਦਾ ਕਿ ਮੇਰੀ ਐਸੀ ਸੰਗਤ ਦੇ ਨਾਲ ਮੇਰੇ ਵਾਹਿਗੁਰੂ ਤੋਂ ਮੈਂ ਦੂਰ ਹੋ ਜਾਵਾਂਗਾ। ਕਿਉਂਕਿ ਮਹਾਂਪੁਰਖਾਂ ਨੂੰ ਸੰਗਤ ਦਾ ਬੜੀ ਚਿੰਤਾ ਹੁੰਦੀ ਹੈ। ਕਬੀਰ ਜੀ ਕਹਿੰਦਾ, ਕਬੀਰ ਮਨ ਪੰਖੀ ਪਿਆ ਉੱਡ ਉੱਡਦਾ ਤੇ ਜਾਏ, ਜੋ ਜੈਸੀ ਸੰਗਤ ਮਿਲੇ ਤੋ ਤੈਸੋ ਫਲ ਖਾਏ। ਉਹ ਵੀ ਸੰਗਤ ਦੀ ਚਿੰਤਾ ਕਰਦੇ ਨੇ ਕਿ ਮਨਾਂ ਦੇ ਕੀ ਮਾੜੀ ਸੰਗਤ ਨਾ ਜਾਈ। ਹੁਣ ਇੱਥੇ ਰਵਿਦਾਸ ਭਗਤ ਜੀ ਵੀ ਇਹ ਬਚਨ ਕਰਦੇ ਹਨ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਜਿਹੜੀ ਮੇਰੀ ਸੰਗਤ ਹੈ ਉਹ ਨੀਚਾਂ ਦੀ ਹੈ ਔਰ ਮੈਨੂੰ ਇਸ ਗੱਲ ਕਰਕੇ, ਮੈਨੂੰ ਇਸ ਸੰਗਤ ਦੇ ਕਾਰਨ ਕੁਸੰਗਤ ਹੈ, ਮੈਨੂੰ ਦਿਨੇ ਰਾਤੀ ਸੋਚ ਲੱਗੀ ਰਹਿੰਦੀ ਹੈ।
ਮੇਰਾ ਕਰਮ ਕੁਟਲਤਾ ਜਨਮ ਕੁਭਾਂਤੇ।
ਜਿਹੜਾ ਮੇਰਾ ਜਨਮ ਹੈ ਨਾ ਉਹ ਵੀ ਕੁਟਲਤਾ ਹੈ, ਭਾਵ ਕੁਟਲਤਾ ਨਾਲ ਭਰਿਆ ਹੋਇਆ ਔਰ ਮੇਰਾ ਜਨਮ ਕੁਟਲਤਾ ਜਾਂ ਮੇਰਾ ਜਨਮ ਉਸ ਕੁਟਲ ਜਾਤੀ ਜਿਹਨੂੰ ਲੋਕੀ ਕੁਝ ਨਹੀਂ ਸਮਝਦੇ ਉਸ ਜਾਤੀ ਵਿਚ ਹੋਇਆ। ਜਨਮ ਕੁਭੰਤੀ, ਮੇਰਾ ਜਨਮ ਵੀ ਕੁਭੰਤੀ ਭੈੜੀ ਜਗ੍ਹਾ ਤੇ ਹੋਇਆ, ਭਾਵ ਜਿਹਨੂੰ ਲੋਕਾਂ ਨੇ ਨਫ਼ਰਤ ਕਰਨੀ ਹੈ ਉਹ ਜਗ੍ਹਾ ਤੇ ਹੋਇਆ, ਚਵਾਰਾਂ ਦੇ ਘਰ ਮੇਰਾ ਜਨਮ ਹੋਇਆ। ਮੇਰਾ ਜਨਮ ਕੁਟਲਤਾ ਔਰ ਕਰਮ ਕੁਟਲਤਾ ਜਨਮ ਕੁਭੰਤੀ, ਮੇਰੇ ਕਰਮ ਵੀ ਬਹੁਤੇ ਚੰਗੇ ਨਹੀਂ ਔਰ ਮੇਰਾ ਜਨਮ ਵੀ ਬਹੁਤਾ ਚੰਗਾ ਨਹੀਂ ਹੋਇਆ ਹੈ।
ਰਾਮ ਗੁਸਈਆ ਜੀ ਕੇ ਜੀਵਨ।
ਪਰ ਇੱਕ ਗੱਲ ਕਹਿੰਦੇ ਨੇ ਰਵਿਦਾਸ ਭਗਤ ਜੀ, ਇਹ ਮੇਰੇ ਰਾਮ ਗੁਸਈਆ हे मेरे मालिक रमे हुए राम मेरे गुसाई मेरे मालिक वाहिगुरु परमेश्वर जीए के जीवना जेड़े सारे जीवन जीवन दान देने वाला है हे मेरे गुसाई हे अकाल पुरख वाहिगुरु परमेश्वर
मोहे नाम विसारहो मैं जन तेरा
हुण बेनती करदे ने महाराज सच्चे पातशाह ठीक है मेरा जन्म भी चंगी थां ते नहीं होया मेरा कर्म भी चंगा नहीं मेरी संगत भी चंगी नहीं है पर महाराज कृपा करो राम गुसैया जी के जीवना मोहे ना विसारो मैं जन तेरा दुनिया के लोग तो मैं विसारते ने छड़ते ने पर महाराज तू तो ना विसार मैनू मेरे ते कृपा करो महाराज सच्चे पातशाह मोहे ना विसारो मैं जन तेरा हे महाराज मैं तेरा जन आ तेरा दास हां मैं तेरा दास बन चुका महाराज कृपा करो मैनू हुण तुसी ना विसारो दुनिया के लोग तो मेरे सूग मानते ने जी शोध जगत को लागे ताबर तू ही तरह ऐसी लाल तुझ मैन कौन करे गरीब निवाज गुसैया मेरा मत है छतर तरह जी शोध जगत को लागे ताबर तू ही तरह हे वाहिगुरु जेड़ा संसार कहने छूत लागे ना सूदर मथे लागे तो स्नान करते ने और सूदर मथे लागे अपने मुंह हथ धोते ने कह लगे छूत मन देन लग गई सानू मैल लग गई उन्हां दी पर हे वाहिगुरु तू कृपा करके उन्हां ते दया कर देना तेरे बिना कोई कुछ नहीं कर सकता हो इत्थे भी रविदास जी कहिंदे ने मोहे ना विसारो मैं जन तेरा हे वाहिगुरु मैनू ना विसारो मैं तेरा जन दास विश्राम दे के फरमा रहे हां जी
मेरी हराओ विपत जन करहो सुभाई
हे महाराज मेरी सारी जेड़ी विपता दूर कर दो जेड़ी मेरी चिंता दूर कर दो मेरी विपता नु दूर करके करो सुभाई मेरी सुभाई महाराज सच्चे पातशाह मेरा शुभ सुभा बना दो प्रेम बई सुभा बख्श दो मैनू प्रेम बई मृति बख्शो महाराज सच्चे पातशाह प्रेम का भरिया मेरा जेड़ा सुभा बख्शो मेरे ते कृपा करो जी
चरण ना छाटा शरीर कल जाए
नाले फिर कहने महाराज सच्चे पातशाह हे अकाल पुरख निरंकार वाहिगुरु मैं तेरे चरण ते छड़दा नहीं हां तेरी मर्जी मैनू रख भावे मर शरीर कल जाई मेरी शरीर दियां सारियां कला खत्म हो जान जो श्वासां दी कला चल रही है ए निकल जान पर महाराज सच्चे पातशाह तेरे चरण नहीं छड़ांगा मैं तेरा सेवक हां तेरा दास हां मैं तेरा हां मेरे शरीर की कल सारी कला खत्म हो जाए शरीर की कला जीवन दान जो मैंने मिले तेरे वालों खत्म हो जाए पर एक गल सुन ले हे अकाल पुरख मैं तेरे चरण नहीं छड़ांगा तू मेरा मालिक है मैं तेरा दास हां मैं तेथों दूर नहीं जावांगा क्योंकि रविदास की बाणी च होर ही बड़े हो जे वचन आउंदे हन जो तुम गिरवर तो हम मोरा जो तुम चंद तो हम पए हैं चकोरा साची प्रीत अब तुम से जोरी तुम से जोर अब अवर संग तोरी फिर ऐसे मैं महाराज सच्चे पातशाह मैं सारे नाल तोड़ के तेरे नाल प्रीति लाई है इस करके मैं महाराज सच्चे पातशाह जी मेरे शरीर दियां कला सारियां खत्म हो जान पर मैं तेरे चरण नहीं छड़ांगा
और रविदास परो तेरी सांभा
कहो रविदास परो तेरी सांभा रविदास जी कहने महाराज सच्चे पातशाह गल सुन ले मैं तेरी सांभा सरन च पै गया मैं होर सारिया के ओट आसदा छड़ के एक तेरी सरन ली है मैं तेरी सरन विच पै गया हां
बेग मिलो जन कर ना बिलंबा
हुण महाराज सच्चे पातशाह बेग मिलो छेती नाल मिलो बिलंबा देर ना करो मैं सारिया गल्लां छड़ के तेरी सरन च पै गया हां हुण मेरे ते कृपा करके छेती मिलना करो छेती दर्शन दियो देर ना करो मैथों देर भी बर्दाश्त नहीं हुंदी है इस करके परमात्मा दे घर विच देर है नहीं कई लोग कहिंदे ने लोकी अपने कहने दी कहावतां ने कहिंदे वी उहदे घर विच अंधेर नहीं देर हो सकती है नहीं देर भी अंधेर है फिर जे परमात्मा दे घर विच देर है फिर अंधेरे जानना करो उस नूं देर की करन दी लोड़ है तो इस करके उहदे घर विच देर नहीं देर साडे वलियों लगी हुई है असीं अपने मन नूं साफ नहीं कीता असीं अजे मिलण दे योग नहीं होए ते परमात्मा ते मिलण नूं तैयार बैठा टुक दम करारी जो करो हाजिर हजूर खुदाए कबीर जी कहिंदा एक मिंट रोक ते सही इक श्वास दे नाल तेरे इंद्रियां नूं बाहरों विषय विकारां नूं परमात्मा ते हाजिर है आज मिलिया वा सेख प्रीत चक मुकुंदड़िया मनो मचिंदड़ियां अजे मिलण नूं तैयार है ਅੱਜ ਹੀ ਤਿਆਰ ਬੈਠਾ ਹੋ ਮਿਲਣ ਵਾਸਤੇ, ਪਰ ਤੂੰ ਤੇਰੀਆਂ ਕੁੰਦੜੀਆਂ ਇੰਦਰੀਆਂ ਨੂੰ ਰੋਕ ਤੇ ਸਹੀ। ਤੋ ਇੱਥੇ ਰਵਿਦਾਸ ਜੀ ਵੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਲਾਂਬਾ ਛੇਤੀ ਨਾਲ ਮਿਲੋ, ਬੇਗ ਮਿਲੋ ਛੇਤੀ ਮਿਲੋ। ਬੇਗ ਹੁੰਦਾ ਬਹੁਤ ਤੇਜ਼ੀ ਨਾਲ ਮਿਲੋ, ਬਹੁਤ ਛੇਤੀ ਮਿਲੋ, ਜਨ ਕਰਨਾ ਬਿਲਾਂਬਾ। ਮੈਂ ਤੇਰਾ ਦਾਸ ਹਾਂ ਮਹਾਰਾਜ ਸੱਚੇ ਪਾਤਸ਼ਾਹ, ਆਪਣੇ ਦਾਸ ਤੇ ਛੇਤੀ ਕਿਰਪਾ ਕਰੋ, ਦੇਰ ਨਾ ਲਾਓ। ਦੇਰ ਵੀ ਬਰਦਾਸ਼ਤ ਨਹੀਂ ਹੁੰਦੀ ਹੈ, ਇਸ ਕਰਕੇ ਛੇਤੀ ਨਾਲ ਮਿਲਣਾ ਕਰੋ ਜੀ।
ਬੇਗਮਪੁਰਾ ਸ਼ਹਿਰ ਕੋ ਨਾਓ।
ਹੁਣ ਰਵਿਦਾਸ ਆਪਣੀ ਅਵਸਥਾ ਦਾ ਇੱਕ ਵਰਣਨ ਕਰਦੇ ਹਨ, ਕਿਉਂਕਿ ਦੁਨਿਆਵੀ ਲੋਕਾਂ ਨੇ ਕੁਝ ਆਪਣੇ ਸਵਰਗ ਉਲੀਕੇ ਸੀ, ਉਹ ਕਲਪਨਾ ਚ ਬਣਾਏ ਸੀ ਸਵਰਗ ਐਸਾ ਹੈ, ਉਥੇ ਐਸਾ ਕੁਛ ਹੈ। ਪਰ ਰਵਿਦਾਸ ਭਗਤ ਨੇ ਸਵਰਗ ਦੀ ਥਾਂ ਤੇ ਇੱਕ ਆਤਮ ਆਨੰਦ ਦੀ ਅਵਸਥਾ ਕਲਪਨਾ ਕੀਤੀ ਹੈ। ਇਹ ਭਾਈ ਹੈ, ਨਾਲੇ ਕਲਪਨਾ ਨਹੀਂ। ਕਿਹੋ ਜੀ ਹੈ ਜੀ? ਬੇਗਮਪੁਰਾ ਸ਼ਹਿਰ ਕੋ ਨਾਓ। ਕਹਿੰਦੇ ਜੀ ਜਿੱਥੇ ਕੋਈ ਗਮ ਨਹੀਂ ਹੈ, ਮੈਂ ਉਹ ਸ਼ਹਿਰ ਚ ਰਹਿੰਦਾ ਜਿੱਥੇ ਕੋਈ ਗਮ ਨਹੀਂ ਹੈ, ਜਿਸ ਦਾ ਨਾਮ ਹੀ ਬੇਗਮਪੁਰਾ ਹੈ। ਕਿਸੇ ਪ੍ਰਕਾਰ ਦਾ ਕੋਈ ਧੋਖਾ ਨਹੀਂ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਮੈਂ ਉਸ ਸ਼ਹਿਰ ਦੇ ਵਿਚ ਰਹਿਣ ਵਾਲਾ ਹਾਂ।
ਦੁੱਖ ਅੰਦੋਹ ਨਹੀਂ ਸਹਿ ਠਾਓ।
ਉਸ ਜਗ੍ਹਾ ਤੇ ਕਹਿੰਦੇ ਨਾ ਤੇ ਕੋਈ ਦੁੱਖ ਹੈ, ਨਾ ਅੰਦੋਹ, ਉਸ ਜਗ੍ਹਾ ਤੇ ਕੋਈ ਚਿੰਤਾ ਹੈ, ਫਿਕਰ ਹੈ। ਦੁੱਖ ਅੰਦੋਹ ਨਹੀਂ ਤੈ ਠਾਓ, ਅਤੇ ਦੁੱਖ ਅਤੇ ਚਿੰਤਾ ਤੇ ਝੋਰਿਆਂ ਨੂੰ ਫਿਕਰਾਂ ਨੂੰ ਕੋਈ ਜਗ੍ਹਾ ਹੀ ਨਹੀਂ ਉਸ ਜਗ੍ਹਾ ਦੇ ਉੱਤੇ। ਮੈਂ ਉਸ ਅਵਸਥਾ ਚ ਰਹਿੰਦਾ, ਉਸ ਸ਼ਹਿਰ ਦਾ ਵਾਸੀ ਹਾਂ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਗਮ ਨਹੀਂ ਹੈ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੈ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਅੰਦੋਹ ਝੋਰਾ ਨਹੀਂ ਹੈ, ਚਿੰਤਾ ਨਹੀਂ ਹੈ, ਉਹ ਸ਼ਹਿਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ।
ਨਾ ਤਸਵੀਸ ਖਿਰਾਜ ਨਾ ਮਾਲ।
ਨਾ ਤਸਵੀਸ ਖਿਰਾਜ ਨਾ ਮਾਲ, ਉਥੇ ਤਸਵੀਸ ਕੋਈ ਪਰੇਸ਼ਾਨੀ ਨਹੀਂ ਹੈ, ਔਰ ਖਿਰਾਜ ਨਾ ਮਾਲ, ਉਥੇ ਮਾਲ ਤੇ ਕੋਈ ਖਿਰਾਜ ਮਸੂਲ ਨਹੀਂ ਲੱਗਦੀ, ਚੁੰਗੀ ਨਹੀਂ ਲੱਗਦੀ, ਕੋਈ ਟੈਕਸ ਨਹੀਂ ਲੱਗਦਾ ਹੈ। ਉਥੇ ਕਿਸੇ ਮਾਲ ਤੇ ਕੋਈ ਟੈਕਸ ਨਹੀਂ, ਕੋਈ ਚੁੰਗੀ ਨਹੀਂ, ਕੋਈ ਭਾੜਾ ਕਿਰਾਇਆ ਨਹੀਂ ਹੈ। ਉਥੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਨਾ ਕੋਈ ਮਸੂਲ ਹੈ, ਨਾ ਚੁੰਗੀ ਹੈ, ਨਾ ਕੋਈ ਟੈਕਸ ਹੈ।
ਖੌਫ ਨਾ ਖਤਾ ਨਾ ਤਰਸ ਜਵਾਲ।
ਖੌਫ ਨਾ ਖਤਾ ਨਾ ਤਰਸ ਜਵਾਲ, ਕਹਿੰਦੇ ਉਥੇ ਕੋਈ ਖੌਫ ਦਾ ਹੀ ਡਰ ਨਹੀਂ ਹੈ, ਔਰ ਖਤਾ ਉਥੇ ਝੂਠ ਨਹੀਂ ਹੈ, ਧੋਖਾ ਨਹੀਂ ਹੈ, ਔਰ ਤਰਸ ਜਵਾਲ, ਭਾਵ ਉਥੇ ਜਵਾਲ ਤਰਸ ਡਰ ਕਿਸੇ ਪ੍ਰਕਾਰ ਦਾ ਵੀ, ਘਾਟੇ ਦਾ ਜਵਾਲ ਹੁੰਦਾ ਘਾਟਾ ਤੋੜਾ, ਕਿਸੇ ਚੀਜ਼ ਦਾ ਘਾਟੇ ਦਾ ਡਰ ਨਹੀਂ ਹੈ। ਉਥੇ ਘਾਟਾ ਨਹੀਂ ਪੈਂਦਾ, ਟੋਟਾ ਨਹੀਂ ਪੈਂਦਾ, ਕੋਈ ਵਿਘਨ ਨਹੀਂ ਪੈਂਦਾ। ਇਸ ਕਰਕੇ ਕਹਿਣ ਲੱਗੇ ਇਹਨਾਂ ਚੀਜ਼ਾਂ ਦਾ ਵੀ ਤਰਸ ਉਥੇ ਡਰ ਨਹੀਂ ਹੈ। ਖੌਫ ਨਾ ਖਤਾ ਨਾ ਤਰਸ ਜਵਾਲ, ਨਾ ਉਥੇ ਖੌਫ ਦਾ ਹੀ ਪੈ ਹੈ ਕੋਈ, ਨਾ ਇਹ ਉਥੇ ਕੋਈ ਝੂਠ ਹੈ, ਔਰ ਨਾ ਇਹ ਉਥੇ ਕੋਈ ਖਤਰਾ ਹੈ, ਔਰ ਨਾ ਇਹ ਉਥੇ ਕੋਈ ਧੋਖੇਬਾਜ਼ੀ ਹੈ, ਔਰ ਨਾ ਇਹ ਉਥੇ ਕਈ ਘਾਟਾ ਪੈਣ ਦਾ, ਤੋੜਾ ਪੈਣ ਦਾ ਜਵਾਲ ਕੋਈ ਡਰ ਹੈ। ਇਸ ਕਰਕੇ ਉਥੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ।
ਅਬ ਮੋਹੇ ਖੂਬ ਵਤਨ ਗਹਿ ਪਾਏ।
ਅਬ ਮੋਹੇ ਕਹਿੰਦੇ ਮੈਂ ਹੁਣ ਉਹ ਖੂਬ ਵਤਨ ਗਹਿ ਪਾਈ, ਮੈਂ ਉਸ ਸ਼ਹਿਰ ਦੇ ਵਿਚ ਰਹਿਣ ਕਰਕੇ ਮੈਂ ਖੂਬ ਚੰਗੀ ਤਰ੍ਹਾਂ ਰਹਿਣ ਦੀ ਵਤਨ ਉਥੇ ਆਪਣਾ ਘਰ ਬਣਾ ਕੇ ਰਹਿਣਾ ਕਰਦਾ ਹਾਂ। ਮੈਂ ਉਸ ਘਰ ਦੇ ਉਸ ਸ਼ਹਿਰ ਦੇ ਵਿਚ ਆਪਣਾ ਘਰ ਬਣਾ ਕਰਕੇ ਮੈਂ ਉਹਦੇ ਵਿਚ ਖੂਬ ਚੰਗੀ ਤਰ੍ਹਾਂ ਰਹਿੰਦਾ ਹਾਂ ਪ੍ਰੇਮ ਦੇ ਨਾਲ।
ਖੈਰ ਸਦਾ ਮੇਰੇ ਭਾਈ।
ਇਹ ਰਵਿਦਾਸ ਜੀ ਕਹਿੰਦੇ ਕਿ ਉਥੇ ਸਦਾ ਹੀ ਖੈਰ ਹੈ, ਸਦਾ ਹੀ ਸੁਖ ਸ਼ਾਂਤ ਹੈ, ਸਦਾ ਹੀ ਖੈਰੀਅਤ ਹੈ, ਸਦਾ ਹੀ ਖੁਸ਼ੀਆਂ ਨੇ, ਸਦਾ ਹੀ ਖੇੜੇ ਨੇ, ਉਥੇ ਕਿਸੇ ਪ੍ਰਕਾਰ ਦਾ ਵੀ ਸੋਗ ਨਹੀਂ ਹੈ, ਉਥੇ ਕਿਸੇ ਪ੍ਰਕਾਰ ਦਾ ਕੋਈ ਝੋਰਾ ਨਹੀਂ ਹੈ, ਉਥੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ, ਔਰ ਉਥੇ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਹੈ, ਉਥੇ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਫਿਰ ਉਥੇ ਸ਼ਾਂਤੀ ਹੀ ਸ਼ਾਂਤੀ ਹੈ, ਉਥੇ ਸਦਾ ਹੀ ਖੈਰੀਅਤ ਹੈ, ਉਥੇ ਸ਼ਾਂਤੀ ਸ਼ਾਂਤੀ ਬੇਅੰਤ ਸ਼ਾਂਤੀ ਹੈ। ਵਿਸਰਾਮ ਦੇ ਕੇ ਰਵਿਦਾਸ ਭਗਤ ਜੀ ਪ੍ਰਮਾਣ ਕਰਦੇ ਹਨ,
ਕਾਇਮ ਦਾਇਮ ਸਦਾ ਪਾਤਸ਼ਾਹੇ।
ਫਿਰ ਕਹਿੰਦੇ ਉਥੇ ਕਾਇਮ ਦਾਇਮ, ਕਾਇਮ ਪੱਕੀ, ਔਰ ਦਾਇਮ ਸਦਾ ਇੱਕ ਰਸ, ਸਦਾ ਹੀ ਇੱਕ ਰਸ ਪਾਤਸ਼ਾਹੀ ਹੈ ਉਥੇ। ਉਹ ਪਾਤਸ਼ਾਹੀ ਐਸੀ ਨਹੀਂ ਕਿ ਪਾਤਸ਼ਾਹੀ ਨੂੰ ਡਰ ਹੋਵੇ ਕੋਈ, ਦੁਨੀਆਂ ਨੇ ਪਾਤਸ਼ਾਹੀਆਂ ਡਰਦੀਆਂ ਨੇ ਕਿ ਉਹ ਖਤਰਾ ਪੈਦਾ ਹੋ ਜਾਂਦਾ, ਐਤਕੀ ਵੋਟਾਂ ਨਾਲ ਬਣ ਗਏ ਗਾਂ ਨੂੰ ਖਰੀ ਬਣਾਂਗੇ ਕਿ ਨਹੀਂ, ਖਤਰਾ ਰਹਿੰਦਾ, ਔਰ ਬਿਨਾਂ ਵੋਟਾਂ ਤੋਂ ਰਾਜੇ ਮਹਾਰਾਜੇ ਨੂੰ ਖਤਰਾ ਰਹਿੰਦਾ, ਕਦੇ ਕੋਈ ਆ ਕੇ ਖੋਹ ਨਾ ਲਵੇ, ਡਰ ਬਣਿਆ ਰਹਿੰਦਾ। ਪਰ ਉਥੇ ਕਾਇਮ ਦਾਇਮ ਸਦਾ ਪਾਤਸ਼ਾਹੀ, ਉੱਥੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਾਤਸ਼ਾਹੀ ਸਦਾ ਹੀ ਕਾਇਮ ਹੈ, ਪੱਕੀ ਹੈ, ਦਾਇਮ ਇੱਕ ਰਸ ਹੈ ਔਰ ਇਹੋ ਜਿਹੀ ਹਰ ਵੇਲੇ ਸਦਾ ਹੀ ਰਹਿੰਦੀ ਹੈ। ਉਹ ਪਾਤਸ਼ਾਹੀ ਨੂੰ ਕੋਈ ਖਤਰਾ ਨਹੀਂ, ਕੋਈ ਧੋਖਾ ਨਹੀਂ, ਉੱਥੇ ਕਿਸੇ ਪ੍ਰਕਾਰ ਦਾ ਕਿਸੇ ਦਾ ਬੇਇਨਸਾਫੀ ਨਹੀਂ, ਉੱਥੇ ਸਦਾ ਹੀ ਸ਼ਾਂਤੀ ਖੈਰ ਹੀ ਖੈਰ ਹੈ।
ਦੋਮਨਾ ਸੇਮ ਏਕ ਸੋ ਆਹੀ,
ਫਿਰ ਉੱਥੇ ਕਿਉਂ ਨੀ ਖਤਰਾ ਕੋਈ? ਦੋਮਨਾ ਸੇਮ ਏਕ ਸੋ ਆਹੀ, ਉੱਥੇ ਦੂਜੇ ਤੈਜੀ ਦਾ ਐਰੇ ਗੈਰੇ ਦਾ ਕੋਈ ਰੌਲਾ ਹੀ ਨਹੀਂ ਹੈ। ਏਕ ਸੋ ਆਹੀ ਇਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਇਕੋ ਹੀ ਹੈ ਉੱਥੇ, ਬਾਕੀ ਕਿਸੇ ਦਾ ਕੋਈ ਨਾ, ਉਹਦੇ ਵਰਗਾ ਕੋਈ ਨਾ, ਉਦੋਂ ਛੋਟਾ ਨਾ, ਉਦੋਂ ਤੀਜੇ ਨੰਬਰ ਦਾ ਨਾ, ਕੋਈ ਦੂਜੇ ਤੀਜੇ ਨਾ, ਕੋਈ ਐਰੇ ਗਹਿਰੇ ਦੀ ਕੋਈ ਉੱਥੇ ਗੱਲ ਨਹੀਂ ਹੈ, ਸਾਰੇ ਇਕੋ ਜਿਹੇ ਹਨ। ਉੱਥੇ ਇਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਾਰਿਆਂ ਦਾ ਮਾਲਕ ਹੈ, ਬਾਕੀ ਸਾਰੇ ਇਕੋ ਜਿਹੇ ਗੁਰਮੁਖ ਪਿਆਰੇ ਉੱਥੇ ਹਨ, ਕੋਈ ਦੂਜੇ ਤੀਜੇ ਦੀ ਗੱਲ ਹੈ ਹੀ ਨਹੀਂ। ਇਕੋ ਹੀ ਅਕਾਲ ਪੁਰਖ ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਸਾਰੇ ਸਾਰੇ ਹੁਕਮ ਹੈ, ਰਾਜ ਹੈ ਉਸੇ ਦਾ, ਉੱਥੇ ਕੋਈ ਖਤਰਾ ਨਹੀਂ ਹੈ ਕਿਸੇ ਨੂੰ।
ਆਵਾਦਾਨ ਸਦਾ ਮਸ਼ਹੂਰ,
ਫਿਰ ਉਹ ਸੈਰ ਕਹਿਣ ਲੱਗੇ ਆਵਾਦਾਨ ਹੈ, ਬੜੀ ਸੰਘਣੀ ਬਸੋਂ ਵਾਲਾ ਹੈ, ਬਹੁਤ ਸੰਘਣੀ ਬਸੋਂ ਹੈ, ਮਸ਼ਹੂਰ ਹੈ ਔਰ ਦੁਨੀਆਂ ਤੇ ਬਹੁਤ ਮਸ਼ਹੂਰ ਹੈ, ਸੁੰਦਰ ਹੈ, ਮੰਨਿਆ ਪ੍ਰਮੰਨਿਆ ਹੈ ਦੁਨੀਆਂ ਦੇ ਵਿਚ, ਐਸਾ ਹੈ ਕਹਿੰਦੇ, ਇੰਨਾ ਸੁੰਦਰ ਹੈ, ਇੰਨਾ ਮੰਨਿਆ ਪ੍ਰਮੰਨਿਆ ਹੈ, ਆਵਾਦਾਨੀ ਬੜੀ ਹੈ, ਬੜੀਆਂ ਰੌਣਕਾਂ ਨੇ, ਬੜੇ ਗੁਰਮੁਖ ਪਿਆਰੇ ਨੇ, ਕਿਉਂਕਿ ਉੱਥੇ ਅੰਤ ਨੀ ਕਿੰਨੇ ਕ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਦਿੱਤਾ ਤੈਨੂੰ ਪਾਉਣ ਵਾਲੇ, ਤੈਨੂੰ ਜਪਣ ਵਾਲੇ ਕਿੰਨੇ ਕ ਨੇ, ਕੋਈ ਅੰਤ ਨਹੀਂ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬਤ ਮਾਲੇ, ਬਾਜੇ ਨਾਦ ਅਨੇਕ ਸੰਖਾ, ਕੇਤੇ ਬਾਵਣ ਹਾਰੇ, ਕੇਤੇ ਰਾਗ ਪਰੀ ਸੇਵ ਕਹੀਨ, ਕੇਤੇ ਗਾਵਣ ਹਾਰੇ। ਮੁਕਦੀ ਗੱਲ ਫਿਰ ਮਹਾਰਾਜ ਕਹਿੰਦੇ, ਹੋਰ ਕੇਤੇ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਤੈਨੂੰ ਗਾਉਣ ਵਾਲੇ ਕਿੰਨੇ ਨੇ, ਤੈਨੂੰ ਪਾਉਣ ਵਾਲੇ ਕਿੰਨੇ ਨੇ, ਜਿੰਨੇ ਕ ਮੇਰੇ ਚੇਤੇ ਆਏ। ਮਹਾਰਾਜ ਕਹਿੰਦੇ, ਮੈਂ ਗਿਣਤੇ ਸਾਰੇ, ਇਹ ਸਾਰੀ ਪੌੜੀ ਚ ਗਿਣ ਕੇ ਕਹਿੰਦੇ ਨੇ, ਜਿੰਨੇ ਕ ਮੈਨੂੰ ਚੇਤੇ ਆਏ ਮੈਂ ਗਿਣ ਦਿੱਤੇ, ਹੋਰ ਕਿੰਨੇ ਕ ਗਾਉਣ ਵਾਲੇ ਨੇ, ਕਿੰਨੇ ਕ ਪਾਉਣ ਵਾਲੇ ਨੇ, ਕੋਈ ਗਿਣਤੀ ਨਹੀਂ ਹੈ। ਇਸੇ ਤਰ੍ਹਾਂ ਉਹ ਸ਼ਹਿਰ ਦੇ ਵਿਚ ਕਬੀਰ ਜੀ ਕਹਿੰਦੇ ਨੇ, ਵਾਹਿਗੁਰੂ ਰਵਿਦਾਸ ਜੀ ਕਹਿੰਦੇ ਹਨ ਕਿ ਉਸ ਸ਼ਹਿਰ ਦੇ ਵਿਚ ਇੰਨੇ ਨੇ, ਕਹਿੰਦੇ ਇੰਨੀ ਸੰਘਣੀ ਆਬਾਦੀ ਹੈ ਔਰ ਇੰਨੇ ਗੁਰਮੁਖ ਪਿਆਰੇ ਨੇ, ਇੰਨੀਆਂ ਰੌਣਕਾਂ ਨੇ, ਆਵਾਦਾਨ ਸਦਾ ਹੀ ਆਵਾਦਾਨੀ ਬਣੀ ਹੋਈ ਹੈ, ਬਹੁਤ ਰੌਣਕਾਂ ਨੇ, ਬਹੁਤ ਸੰਘਣੀ ਆਬਾਦੀ ਹੈ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਐਸੀ ਸੰਘਣੀ ਆਬਾਦੀ ਹੈ, ਆਨੰਦਮਈ ਹੈ ਔਰ ਬੜਾ ਸੁੰਦਰ ਹੈ, ਮਸ਼ਹੂਰ ਹੈ ਸਾਰੀ ਦੁਨੀਆਂ ਤੇ।
ਊਹਾ ਗਣੀ ਬਸ ਹੈ ਮਾਮੂਰ,
ਊਹਾ ਗਣੀ ਬਸ ਹੈ ਮਾਮੂਰ, ਊਹਾ ਗਣੀ ਕਹਿੰਦੇ ਜਿਹੜੇ ਧਨੀ ਵੱਸਦੇ ਨੇ ਵੱਡੇ ਵੱਡੇ, ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ, ਇਹ ਦੁਨਿਆਵੀ ਧਨ ਵੱਲ ਤਾਂ ਦੁਨਿਆਵੀ ਸ਼ਹਿਰਾਂ ਚ ਵਧਣਗੇ ਨਾ, ਕਿਉਂਕਿ ਅੱਜ ਵੱਡੇ ਵੱਡੇ ਧਨਾੜ ਲੋਕ ਦਿੱਲੀ ਚ, ਹੋਰ ਵੱਡੇ ਵੱਡੇ ਸ਼ਹਿਰ ਅੰਮ੍ਰਿਤਸਰ ਦੇ ਵਿਚ, ਹੋਰ ਕਲਕੱਤੇ ਬੰਬਈ ਜਾ ਕੇ ਵਧਣਗੇ, ਪਰ ਨਾਮ ਦੇ ਧਨ ਵਾਲੇ ਉਸ ਸ਼ਹਿਰ ਦੇ ਵਾਸੀ ਨੇ। ਊਹਾਂ ਗਣੀ ਬਸੈ ਮਾਮੂਰ, ਇਹ ਮਾਮੂਰ ਸ਼ਬਦ ਕੋਈ ਅਰਬੀ ਦੇ ਸ਼ਬਦ ਨੇ, ਜਿਵੇਂ ਜਵਾਲ ਵੀ ਅਰਬੀ ਦਾ ਸ਼ਬਦ ਹੈ ਕਿ ਘਾਟਾ ਕੋਈ ਨਹੀਂ, ਔਰ ਮਾਮੂਰ ਵੀ ਅਰਬੀ ਦਾ ਸ਼ਬਦ ਹੈ। ਮਾਮੂਰ ਦਾ ਅਰਥ ਹੈ ਕਿ ਜਿਹੜਾ ਹੁਕਮ ਦੇ ਨਾਲ ਕੋਈ ਕੰਮ ਤੇ ਲੱਗੇ ਉਹਨੂੰ ਮਾਮੂਰੀ ਕਹਿੰਦੇ ਨੇ, ਮਾਮੂਰੀ ਭਾਵ ਕਹਿੰਦੇ ਹੁਕਮ ਦੇ ਨਾਲ ਇਹ ਕੰਮ ਤੇ ਲੱਗਿਆ ਹੋਇਆ, ਔਰ ਇਹ ਮਾਮੂਰ ਦਾ ਇੱਥੋਂ ਲੈਣਾ ਕਿ ਹੁਕਮ ਤੇ ਆਗਿਆ, ਭਾਵ ਉਥੇ ਰਹਿਣ ਵਾਲੇ ਜਿਹੜੇ ਹਨ ਨਾ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨਾਲ, ਉਹਦੀ ਆਗਿਆ ਨਾਲ ਵਸਦੇ ਨੇ ਉਥੇ। ਊਹਾਂ ਗਣੀ ਬਸੈ ਮਾਮੂਰ, ਉਥੇ ਨਾਮ ਦੇ ਧਨੀ, ਨਾਮ ਧਨ ਨੂੰ ਇਕੱਠਾ ਕਰਨ ਵਾਲੇ, ਨਾਮ ਧਨ ਦੀ ਪ੍ਰਾਪਤੀ ਕਰਨ ਵਾਲੇ, ਕਰਤਾਰ ਦੀ ਆਗਿਆ ਵਿਚ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿਚ ਉਹ ਮਾਮੂਰ ਵਸਦੇ ਹਨ, ਉਹ ਰਹਿੰਦੇ ਨੇ, ਉਹਦੀ ਆਗਿਆ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ ਉਥੇ, ਉਹਦੇ ਹੁਕਮ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ ਉਥੇ। ਜਿਸ ਨੂੰ ਉਥੇ ਆਗਿਆ ਹੁੰਦੀ ਹੈ ਉਹੀ ਉਸ ਸ਼ਹਿਰ ਦਾ ਵਾਸੀ ਹੁੰਦਾ, ਵਰਨਾ ਨਹੀਂ ਹੁੰਦਾ, ਕਿਉਂਕਿ ਆਗਿਆ ਉਸੇ ਤੇ ਹੋਵੇਗੀ ਜਿਹੜੇ ਕੋਲੇ ਨਾਮ ਰੂਪੀ ਧਨ ਹੋਏਗਾ। ਕਈ ਆਬਾਦੀਆਂ ਤੁਹਾਨੂੰ ਸ਼ਾਇਦ ਪਤਾ ਹੋਣਾ, ਇਹੋ ਜਿਹੇ ਬਣਦੇ ਨੇ ਕਿ ਇਹ ਮੁਲਾਜ਼ਮ ਆਬਾਦੀ ਹੈ, ਇੱਥੇ ਚੰਗੇ ਚੰਗੇ ਆਫਿਸਰ ਕਲੋਨੀ ਹੈ ਅੱਜ ਬਣਦੀਆਂ ਨੇ, ਕਿ ਉਹਦੇ ਵਿਚ ਇਹ ਕਾਨੂੰਨ ਹੁੰਦਾ ਕਿ ਇੱਥੇ ਆਫਿਸ ਇਹ ਕੋਠੀ ਬਣਾ ਸਕੇਗਾ ਔਰ ਇਹੀ ਜੀ ਬਣਾਉਣੀ ਹੈ, ਦੂਜਾ ਨਹੀਂ। ਇੱਥੇ ਮੁਲਾਜ਼ਮ ਹੀ ਕੋਈ ਇੱਥੇ ਕੋਠੀ ਬਣਾ ਸਕੇਗਾ, ਦੂਜਾ ਨਹੀਂ। ਇਹ ਜਿਹੀਆਂ ਕਲੋਨੀਆਂ ਅੱਜ ਕੱਲ੍ਹ ਬਣ ਰਹੀਆਂ ਨੇ, ਔਰ ਇਸੇ ਤਰ੍ਹਾਂ ਇੱਥੇ ਅਫਸਰ ਕਲੋਨੀ ਹੈ, ਇਹ ਮੰਤਰੀਆਂ ਦੇ ਨਿਵਾਸ ਦੀ ਕਲੋਨੀ ਬਣੀ ਹੋਈ ਹੈ, ਉੱਥੇ ਉਨ੍ਹਾਂ ਦੀ ਕੋਠੀ ਬਣੇਗੀ, ਪਰ ਕਹਿੰਦੇ ਉਹ ਸ਼ਹਿਰ ਦੇ ਵਿਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਧੰਨ ਜਿਨ੍ਹਾਂ ਨੇ ਇਕੱਠਾ ਕੀਤਾ ਉਨ੍ਹਾਂ ਦੇ ਰਹਿਣ ਵਾਸਤੇ ਜਗ੍ਹਾ ਹੈ। ਔਰ ਊਹਾਂ ਗਣੀ ਬਸੈ ਮਾਮੂਰ, ਉਹ ਜਗ੍ਹਾ ਤੇ ਨਾਮ ਦੇ ਧਨੀ, ਨਾਮ ਦਾ ਧਨ ਖਤਾ ਕਰਨ ਵਾਲੇ, ਮਾਮੂਰ ਉਸ ਕਰਤਾਰ ਦੀ ਆਗਿਆ ਨੂੰ ਪਾਉਣ ਵਾਲੇ, ਉਹਦੇ ਹੁਕਮ ਚ ਰਹਿਣ, ਉਹਦੇ ਹੁਕਮ ਦੇ ਨਾਲ ਉੱਥੇ ਵਸਦੇ ਹਨ। ਉੱਥੇ ਉਹਨਾਂ ਦਾ ਵਾਸਤਾ ਹੈ।
ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ।
ਹੁਣ ਕਹਿੰਦੇ ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ, ਫਿਰ ਜਿਹੜੇ ਉਥੋਂ ਦੇ ਰਹਿਣ ਵਾਲੇ ਨੇ ਨਾ, ਤਿਉਂ ਤਿਉਂ ਸੈਰ ਕਰੇ, ਜਿਵੇਂ ਜਿਵੇਂ ਉਹਨਾਂ ਦਾ ਜੀ ਕਰਦਾ ਉਹ ਸੈਰ ਕਰਦੇ, ਜਿੱਥੇ ਮਰਜ਼ੀ ਜਾਣ, ਉਨ੍ਹਾਂ ਨੂੰ ਕਿਤੇ ਜਾਣ ਦੀ ਰੋਕ ਨਹੀਂ ਹੈ, ਕੋਈ ਕਿਤੇ ਜਾਣ ਰੋਕ ਨਹੀਂ ਸਕਦਾ ਹੈ। ਤਿਉਂ ਤਿਉਂ ਸੈਰ ਕਰੇ ਜਿਉਂ ਭਾਵੈ। ਜਾਂ ਰਵਿਦਾਸ ਭਗਤ ਜੀ ਕਹਿੰਦੇ ਹੁਣ ਮੇਰੇ ਤੇ ਐਸੀ ਕਿਰਪਾ ਹੋ ਗਈ ਹੈ, ਹੁਣ ਮੇਰੇ ਤੇ ਐਸੀ ਮਹਾਨ ਕਿਰਪਾ ਹੋਈ ਹੈ, ਮੈਂ ਉਥੋਂ ਦਾ ਵਾਸੀ ਹੋ ਗਿਆ, ਜਿੱਥੇ ਬੜੇ ਬੜੇ ਗਨੀ ਮਾਮੂਰ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਦੇ ਨਾਲ ਬੜੇ ਬੜੇ ਧਨਾੜ ਲੋਕ ਵਸਦੇ ਨੇ। ਜਿੱਥੇ ਕਿਹੜੇ ਧਨਾੜ? ਜਿਨ੍ਹਾਂ ਕੋਲ ਨਾਮ ਰੂਪੀ ਧਨ ਇਕੱਠਾ ਕੀਤਾ, ਜਿਨ੍ਹਾਂ ਨੇ ਜਿਹੜੇ ਉਥੋਂ ਦੇ ਵਸਣ ਵਾਲੇ ਨੇ, ਮੈਂ ਉਥੋਂ ਦਾ ਵਾਸੀ ਹਾਂ, ਉਥੋਂ ਦੇ ਵਸਣ ਵਾਲਿਆਂ ਨੂੰ ਕੋਈ ਰੋਕ ਨਹੀਂ ਸਕਦੇ, ਜਿੱਥੇ ਮਰਜ਼ੀ ਜਾਏ। ਰਵਿਦਾਸ ਕਹਿੰਦਾ ਹੁਣ ਮੈਂ ਵੀ ਜਿੱਥੇ ਮਰਜ਼ੀ ਜਾਵਾਂ, ਮੈਨੂੰ ਕੋਈ ਰੋਕ ਨਹੀਂ ਹੈ ਕਿਤੇ, ਮੈਂ ਖੰਡਾਂ ਬ੍ਰਹਿਮੰਡਾਂ ਜਿੱਥੇ ਮਰਜ਼ੀ ਜਾਵਾਂ, ਕਿਤੇ ਰੋਕ ਨਹੀਂ ਹੈ, ਮੈਂ ਖੰਡਾਂ ਬ੍ਰਹਿਮੰਡਾਂ ਜਾ ਸਕਦਾ, ਮੈਂ ਜਿੰਨੇ ਵੀ ਆਕਾਸ਼ ਪਤਾਲ ਨੇ ਸਾਰਿਆਂ ਤੇ ਜਾ ਸਕਦਾ, ਮੈਨੂੰ ਕੋਈ ਰੋਕ ਨਹੀਂ ਹੈ, ਹੁਣ ਮੈਂ ਜਿੱਥੇ ਜਿੱਥੇ ਮਰਜ਼ੀ ਸੈਰ ਕਰਨੀ ਚਾਹਵਾਂ ਉੱਥੇ ਕਰ ਸਕਦਾ, ਮੈਨੂੰ ਕੋਈ ਰੋਕ ਨਹੀਂ ਹੈ, ਐਸੀ ਸ਼ਕਤੀ ਦੇ ਮਾਲਕ ਬਣ ਗਿਆ ਹਾਂ, ਮੇਰੇ ਕਰਤਾਰ ਨੇ ਮੈਨੂੰ ਵੀ ਉਸ ਸਹਿਰ ਚ ਵਾਸਾ ਦੇ ਦਿੱਤਾ ਹੈ, ਜਿਹੜੇ ਸਹਿਰ ਦੇ ਵਸਣ ਵਾਲਿਆਂ ਨੂੰ ਕੋਈ ਕਿਤੇ ਰੋਕ ਨਹੀਂ ਜਾਣਦੀ, ਜਿੱਥੇ ਮਰਜ਼ੀ ਜਾ ਸਕਦੇ ਨੇ, ਜਿੱਥੇ ਮਰਜ਼ੀ ਆ ਸਕਦੇ ਨੇ। ਸੋ ਇਸ ਕਰਕੇ ਮੈਂ ਸੱਚਖੰਡ ਜਾਵਾਂ, ਮੈਂ ਸਵਰਗ ਵਿਚ ਜਾਵਾਂ, ਮੈਂ ਦੂਜੇ ਗ੍ਰਹਿਆਂ ਤੇ ਜਾਵਾਂ, ਖੰਡਾਂ ਬ੍ਰਹਿਮੰਡਾਂ ਜਾਵਾਂ, ਮੈਨੂੰ ਕਿਤੇ ਵੀ ਕੋਈ ਰੋਕਣ ਵਾਲਾ ਨਹੀਂ ਹੈ। ਇਸ ਕਰਕੇ ਤਿਉਂ ਤਿਉਂ ਸੈਰ ਕਰੇ ਜਿਉਂ ਭਾਵੈ। ਹੁਣ ਮੈਂ ਉਸ ਤਰ੍ਹਾਂ ਸੈਰ ਕਰ ਸਕਦਾ ਜਿਵੇਂ ਉਹਨੂੰ ਭਾਉਂਦੀ ਹੈ, ਜਿੱਥੇ ਮੇਰਾ ਜੀ ਕਰਦਾ ਉੱਥੇ ਜਾ ਸਕਦਾ ਹਾਂ।
ਮਹਿਰ ਮਹਿਲ ਨਾ ਕੋ ਅਟਕਾਵੈ।
ਹੁਣ ਕਿਉਂਕਿ ਮਹਿਰ ਮਹਿਲ ਨਾ ਕੋ ਅਟਕਾਵੈ, ਕਹਿੰਦੇ ਜਿਹੜੇ ਮਹਿਰ ਹੁੰਦਾ ਨਾ, ਹੁਣ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਮਹਿਲ ਹੈ ਨਾ, ਉਹਦਾ ਮੈਂ ਭੇਤੀ ਹੋ ਗਿਆ, ਉਹਦੀ ਮੈਨੂੰ ਜਾਣ ਪਛਾਣ ਹੋ ਗਈ। ਮਹਿਰ ਦਾ ਅਰਥ ਹੈ ਭੇਤੀ, ਮਹਿਰ ਮਹਿਲ ਨਾ ਕੋ ਅਟਕਾਵੈ, ਮੈਂ ਹੁਣ ਉਹਨਾਂ ਦੇ ਮਹਿਲਾਂ ਦਾ ਭੇਤੀ ਹੋ ਗਿਆ, ਹੁਣ ਉਨ੍ਹਾਂ ਦੇ ਮਹਿਲਾਂ ਜਾਣ ਕਰਕੇ ਮੈਨੂੰ ਸਾਰੀ ਜਾਣਦੇ ਨੇ, ਮੈਨੂੰ ਕੋਈ ਰੁਕਦਾ ਹੀ ਨਹੀਂ ਹੈ। ਮਹਿਰ ਮਹਿਲ ਨਾ ਕੋ ਅਟਕਾਵੈ, ਉਸ ਸ਼ਹਿਰ ਦੇ ਵਾਸੀ ਜਿਹੜੇ ਰਹਿਣ ਵਾਲੇ ਨੇ, ਬੇਗਮਪੁਰੇ ਸ਼ਹਿਰ ਰਹਿਣ ਵਾਲੇ ਨੇ, ਜਿਹੜੇ ਉਥੋਂ ਦੇ ਰਹਿਣ ਵਾਲਿਆਂ ਨੂੰ ਪਰਮਾਤਮਾ ਦੇ ਘਰ ਦੇ ਉਹ ਭੇਤੀ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਭੇਤੀ ਨੇ, ਹੁਣ ਉਨ੍ਹਾਂ ਨੂੰ ਕੋਈ ਅਟਕਾਰ ਹੀ ਰੋਕ ਨਹੀਂ ਸਕਦਾ, ਜਦੋਂ ਮਰਜ਼ੀ ਉਹ ਜਾਣ, ਜਦੋਂ ਮਰਜ਼ੀ ਆਉਣ। ਗੁਰਮੁਖ ਆਵੈ ਜਾਏ ਨਿਸੰਗ, ਗੁਰਮੁਖ ਜਦੋਂ ਮਰਜ਼ੀ ਆਏ, ਜਦੋਂ ਮਰਜ਼ੀ ਜਾਏ, ਗੁਰਮੁਖ ਆਪਣੀ ਮਰਜ਼ੀ ਨਾਲ ਕਿਤੇ ਫਿਰ ਸਕਦਾ, ਉਨ੍ਹਾਂ ਨੂੰ ਕੋਈ ਰੋਕਣ ਵਾਲਾ ਅਟਕਾਉਣ ਵਾਲਾ ਨਹੀਂ ਹੈ। ਔਰ ਗੁਰਦਾਸ ਕਹਿੰਦਾ ਮੈਂ ਵੀ ਉਸ ਸ਼ਹਿਰ ਦੇ ਰਹਿਣ ਕਰਕੇ, ਮੈਨੂੰ ਵੀ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਨੇ, ਮੇਰੀ ਐਡੀ ਨੀਚ ਜਾਤੀ ਸੀ, ਮੇਰਾ ਕਰਮ ਜਿਹੜਾ ਚੰਗਾ ਨਹੀਂ ਸੀ, ਮੇਰਾ ਜਨਮ ਵੀ ਚੰਗੀ ਥਾਂ ਨਹੀਂ ਸੀ, ਔਰ ਮੇਰੇ ਕਰਮ ਵੀ ਚੰਗੇ ਨਹੀਂ ਸੀ, ਮੇਰੀ ਸੰਗਤ ਵੀ ਚੰਗੀ ਨਹੀਂ ਸੀ, ਪਰ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਗਰੀਬ ਤੇ ਐਸੀ ਕਿਰਪਾ ਕੀਤੀ, ਹੁਣ ਮੇਰੇ ਤੇ ਕਿਰਪਾ ਕਰਕੇ ਕਹਿਣ ਲੱਗਾ ਮੈਨੂੰ ਵੀ ਉਸ ਸ਼ਹਿਰ ਦਾ ਵਾਸੀ ਬਣਾਤਾ, ਤੇ ਮੈਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਘਰ ਦਾ ਭੇਤੀ ਬਣਾਤਾ, ਹੁਣ ਮੈਨੂੰ ਵੀ ਕੋਈ ਅਟਕ ਨਹੀਂ, ਜਦੋਂ ਮਰਜ਼ੀ ਜਾਵਾਂ, ਜਦੋਂ ਮਰਜ਼ੀ ਜਾਵਾਂ, ਮੈਨੂੰ ਕੋਈ ਰੋਕ ਨਹੀਂ ਸਕਦਾ ਹੈ।
ਰਵਿਦਾਸ ਖਲਾਸ ਚਮਾਰਾ।
ਰਵਿਦਾਸ ਜੀ ਕਹਿੰਦੇ ਹੁਣ ਤੇ ਬੜੀ ਕਿਰਪਾ ਹੋ ਗਈ ਹੈ, ਕਹਿ ਰਵਿਦਾਸ ਖਲਾਸ ਚਮਾਰਾ। ਕਹਿਣ ਲੱਗਿਆ ਰਵਿਦਾਸ ਜੀ ਹੁਣ ਜਿਹੜਾ ਚਮਾਰ ਪੁਣਾ ਸੀ ਨਾ ਮੇਰੇ ਵਿਚ, ਲੋਕੀ ਮੈਨੂੰ ਕਹਿੰਦੇ ਮੈਂ ਉਹ ਤੋਂ ਵੀ ਖਲਾਸ ਹੋ ਗਿਆ, ਹੁਣ ਤੇ ਮੇਰੀ ਜਾਤੀ ਕੋਈ ਰਹੀ ਨਹੀਂ ਹੈ, ਹੁਣ ਤੇ ਮੈਂ ਇਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਬਣ ਗਏ ਹਾਂ, ਹੁਣ ਮੈਂ ਮਨੁੱਖ ਦੀ ਜਾਤੀ ਮੇਰੀ ਖਤਮ ਹੋ ਗਈ ਹੈ। ਕਹਿ ਰਵਿਦਾਸ ਖਲਾਸ ਚਮਾਰਾ, ਹੁਣ ਜਿਹੜੀ ਚਮਾਰ ਦੀ ਬੰਦਿਸ਼ ਸੀ ਮੇਰੀ, ਉਹਦੇ ਵਿਚ ਵੀ ਖਲਾਸੀ ਹੋ ਗਈ ਮੇਰੀ, ਉਹਦੇ ਵਿਚ ਮੁਕਤ ਹੋ ਗਿਆ ਮੈਂ, ਹੁਣ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਦਾ ਭੇਤੀ ਬਣ ਕੇ ਉਹਦੇ ਘਰ ਵਿਚ ਆਉਣ ਜਾਣ ਵਾਲਾ ਬਣ ਗਿਆ, ਇਸ ਕਰਕੇ ਮੇਰੀ ਜਾਤੀ ਜਿਹੜੀ ਸੀ ਉਹ ਵੀ ਖਤਮ ਹੋ ਗਈ ਹੈ।
ਜੋ ਹਮ ਸਹਰੇ ਸੋ ਮੀਤ ਹਮਾਰਾ।
ਹੁਣ ਰਵਿਦਾਸ ਭਗਤ ਕਹਿੰਦੇ ਜੇ ਭਾਈ ਸਾਡੇ ਨੇ ਮਿੱਤਰਤਾ ਕਰਨੀ ਹੈ, ਫਿਰ ਜੋ ਹਮ ਸਹਰੀ ਸੋ ਮੀਤ ਹਮਾਰਾ, ਕਹਿੰਦੇ ਜੇ ਉਹ ਮੇਰੇ ਜਿਹਨੇ ਮੇਰੇ ਨਾਲ ਮਿੱਤਰਤਾ ਪਾਉਣੀ ਆ, ਮੇਰੇ ਸ਼ਹਿਰ ਦਾ ਵਾਸੀ ਹੋਵੋ, ਜਿਹੜੇ ਸ਼ਹਿਰ ਚ ਮੈਂ ਵਸਦਾ ਉਸ ਸ਼ਹਿਰ ਦਾ ਵਾਸੀ ਤੁਸੀਂ ਵੀ ਬਣੋ। ਬੇਗਮਪੁਰਾ ਸ਼ਹਿਰ ਕੋ ਨਾਓ, ਜਿਸ ਦਾ ਨਾਮ ਹੈ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਝੋਰਾ ਨਹੀਂ, ਜਿੱਥੇ ਕੋਈ ਫਿਕਰ ਨਹੀਂ, ਜਿੱਥੇ ਕੋਈ ਉਦਾਸੀ ਨਹੀਂ, ਔਰ ਜਿੱਥੇ ਕਿਸੇ ਚੀਜ਼ ਦਾ ਕੋਈ ਡਰ ਨਹੀਂ, ਜਿੱਥੇ ਕੋਈ ਟੈਕਸ ਨਹੀਂ, ਜਿੱਥੇ ਕੋਈ ਚੁੰਗੀ ਨਹੀਂ, ਔਰ ਜਿੱਥੇ ਕਿਸੇ ਚੀਜ਼ ਦਾ ਘਾਟਾ ਤੇ ਤੋੜਾ ਹੈ ਹੀ ਨਹੀਂ, ਘਾਟੇ ਪੈਣ ਦਾ ਕੋਈ ਫਿਕਰ ਵੀ ਨਹੀਂ ਹੈ, ਡਰ ਵੀ ਨਹੀਂ ਹੈ, ਔਰ ਉਥੇ ਫਿਰ ਬੜੇ ਬੜੇ ਮਾਮੂਰ ਲੋਕ ਵਸਦੇ ਨੇ, ਬੜੇ ਬੜੇ ਧਨਾੜ ਲੋਕ ਜਿਨ੍ਹਾਂ ਕੋਲ ਇਨਾਮ ਦਾ ਧਨ ਇਕੱਠਾ ਕੀਤਾ ਉਹ ਵਸਦੇ ਨੇ। ਹੁਣ ਉਸ ਤੇ ਰਹਿਣ ਵਾਲਾ ਕਹਿੰਦੇ ਜਿਹਨੇ ਨੇ ਮੇਰੇ ਨਾਲ ਮਿੱਤਰਤਾ ਗੰਢਣੀ ਹੈ, ਰਵਿਦਾਸ ਜੀ ਕਹਿੰਦੇ ਉਸ ਸ਼ਹਿਰ ਦੇ ਵਾਸੀ ਬਣੋ, ਜਿਹੜੇ ਸ਼ਹਿਰ ਚ ਮੈਂ ਰਹਿਣਾ ਉਸ ਸ਼ਹਿਰ ਦੇ ਵਾਸੀ ਬਣੋ। ਸੋ ਰਵਿਦਾਸ ਨੇ ਸਿਧਾਂਤਾਂ ਨੂੰ ਦੱਸਿਆ ਕਿ ਭਾਈ ਜਿਹੜੀ ਕਲਪਨਾ ਸਵਰਗਾਂ ਦੀ ਕਰਦੇ ਆ ਜੋ ਹੋਰ ਕਰਦੇ ਆ ਉਨ੍ਹਾਂ ਦੀ ਕਲਪਨਾ ਛੱਡ ਕੇ ਇਹ ਸ਼ਹਿਰ ਦੇ ਵਾਸੀ ਬਣੋ, ਕਿਉਂਕਿ ਭਗਤਾਂ ਨੇ ਕਿਹਾ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਉ ਰਾਦੇ। ਕਹਿੰਦੇ ਸੰਤਾਂ ਵਾਸਤੇ ਸਵਰਗ ਤੇ ਨਰਕ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ, ਬਰਾਬਰੇ ਨੇ। ਕਹਿੰਦੇ ਮਹਾਂਪੁਰਸ਼ਾਂ ਨੇ ਦੋ ਹੀ ਰੱਦ ਕਰਤੇ, ਨਾ ਮੈਨੂੰ ਸਵਰਗ ਦੀ ਲੋੜ ਹੈ ਨਾ ਮੈਨੂੰ ਨਰਕ ਦੀ ਲੋੜ ਹੈ। ਕਿਉਂ? ਦੋ ਹੀ ਤੰਗ ਕਰਦੇ ਨੇ, ਸਵਰਗ ਦੀ ਇੱਛਾ ਸਾਨੂੰ ਹਰ ਵੇਲੇ ਤੰਗ ਕਰਦੀ ਹੈ, ਨਰਕ ਦਾ ਡਰ ਸਾਨੂੰ ਤੰਗ ਕਰਦਾ। ਇਹ ਕਹਿੰਦਾ ਦੋ ਹੀ ਛੱਡਦੇ, ਨਰਕ ਦਾ ਡਰ ਨਹੀਂ ਔਰ ਸਵਰਗ ਦੀ ਇੱਛਾ ਨਹੀਂ, ਖਤਮ ਹੋ ਗਈ। ਸਵਰਗ ਵਾਸਨਾ ਬਾਚੀ ਹੈ ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ। ਕਬੀਰ ਜੀ ਕਹਿੰਦੇ ਮੈਂ ਤਾਂ ਸਵਰਗਾਂ ਦੀ ਇੱਛਾ ਛੱਡਤੀ, ਨਰਕਾਂ ਦਾ ਡਰ ਛੱਡਤਾ, ਤੇਰੀ ਮਰਜ਼ੀ ਨਰਕਾਂ ਚ ਲੈ ਜਾ ਮੈਨੂੰ ਕੀ। ਬਸ ਮਨਹ ਨੇ ਕੀ ਜੇ ਆਸ, ਮਨ ਚ ਆਸੇ ਛੱਡਤੀ, ਤੇਰੀ ਮਰਜ਼ੀ ਨਰਕ ਚ ਲੈ ਕੇ ਚੱਲ, ਤੇਰੀ ਮਰਜ਼ੀ ਸਵਰਗ ਲੈ ਕੇ ਚੱਲ, ਮੇਰੀ ਮੈਂ ਆਸੇ ਛੱਡਤੀ ਹੈ। ਪਰ ਇੱਕ ਬੇਨਤੀ ਹੈ, ਚਾਹੇ ਨਰਕਾਂ ਚ ਲੈ ਜੀ ਚਾਹੇ ਸਵਰਗਾਂ ਚ ਲੈ ਜੀ, ਤੇਰੇ ਚਰਨਾਂ ਦੀ ਪ੍ਰੀਤੀ ਨਾ ਟੁੱਟੇ, ਤੇਰੇ ਚਰਨਾਂ ਦੀ ਮੇਰੀ ਪ੍ਰੀਤੀ ਜੁੜੀ ਰਹੇ। ਸੋ ਇਸ ਕਰਕੇ ਕਹਿਣ ਲੱਗੇ ਸਵਰਗ ਵਾਸਨਾ ਬਾਸੀ ਹੈ ਦਰੀ ਹੈ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਹ ਨਾ ਕੀਜੇ ਆਸ। ਭਗਤਾਂ ਨੇ ਕਹਿੰਦੇ ਇਹ ਦੋ ਹੀ ਚੀਜ਼ਾਂ ਛੱਡਦੀਆਂ, ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਰ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਕੀ ਨਰਕ ਹੈ, ਕੀ ਵਿਚਾਰਾ ਸਵਰਗ ਹੈ? ਕਹਿੰਦੇ ਸੰਤਾਂ ਵਾਸਤੇ ਮਹਾਤਮਾ ਵਾਸਤੇ ਦੋ ਹੀ ਰੱਦ ਕਰਦੇ, ਹਮ ਕਾਹੂ ਕੀ ਕਾਰ ਨਾ ਕੱਢਦੇ, ਅਸੀਂ ਨਰਕਾਂ ਦੇ ਡਰ ਦੀ ਕਾਰਨ ਨਹੀਂ ਮੰਨਦੇ ਔਰ ਸਵਰਗਾਂ ਦੀ ਇੱਛਾ ਦੀ ਕਾਰਨ ਨਹੀਂ ਮੰਨਦੇ। ਸਵਰਗ ਦੀ ਇੱਛਾ ਦੀ ਕੋਈ ਕਾਰਨ ਨਹੀਂ ਹੈ, ਕੋਈ ਲੋੜ ਨਹੀਂ ਹੈ, ਨਰਕ ਦੇ ਡਰ ਦੀ ਕੋਈ ਲੋੜ ਨਹੀਂ ਹੈ, ਇਸ ਕਰਕੇ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਕੁਛ ਵੀ ਨਹੀਂ ਚਾਹੀਦਾ। ਇਹ ਦੋਏ ਰੱਦ ਕਰਤੇ। ਫਿਰ ਰਵਿਦਾਸ ਭਗਤ ਨੇ ਕਹਿਤਾ ਇਹ ਦੋਏ ਰੱਦ ਕਰਤੇ, ਤੀਜਾ ਹੋਰ ਹੈ, ਇਹ ਬੇਗਮਪੁਰਾ ਸਹਿਰ ਕੋ ਨਾਓ, ਦੁੱਖ ਅਦੋਹ ਨਹੀਂ ਤਹਿ ਠਾਓ, ਨਾ ਤਸਬੀਜ ਖਰਾਜ ਨਾ ਮਾਲ, ਖੌਫ ਨਾ ਖਤਰ ਤਰਸੇ ਵਾਲ, ਊਹਾਂ ਖੈਰ ਸਦਾ ਮੇਰੇ ਭਾਈ। ਕਹਿਣ ਲੱਗੇ ਉੱਥੇ ਸਦਾ ਹੀ ਖੈਰ ਹੈ, ਸਦਾ ਹੀ ਆਨੰਦ ਹੈ ਔਰ ਸਦਾ ਹੀ ਸਵਾਦ ਹੈ, ਸਦਾ ਹੀ ਰਸ ਹੈ। ਉਸ ਇਹ ਆਪਣੀ ਰਵਿਦਾਸ ਭਗਤ ਆਪਣੀ ਅਵਸਥਾ ਦਾ ਵਰਣਨ ਕਰਦੇ ਨੇ। ਅਭਿਆਸੀ ਬੰਦਾ ਅਵਸਥਾ ਚ ਪਹੁੰਚਦਾ ਪਹੁੰਚਦਾ ਇੱਕ ਉਨ੍ਹਾਂ ਕੋਲ ਇਹ ਅਵਸਥਾ ਵੀ ਆਉਂਦੀ ਹੈ ਜਿਹੜੀ ਰਵਿਦਾਸ ਜੀ ਵਰਣਨ ਕਰ ਰਹੇ ਨੇ, ਜਿਹੜੀ ਸੁਣਾ ਰਹੇ ਨੇ। ਫਿਰ ਉਸਦਾ ਵਾਸੀ ਹੋ ਜਾਂਦਾ, ਉਹ ਫਿਰ ਦੁਨੀਆਂ ਚ ਫਿਰਦਾ ਦਿਸਦਾ ਕਿ ਸਾਡੇ ਨਾਲ ਹੀ ਫਿਰਦਾ ਤੁਰਦਾ, ਸਾਰੇ ਵਿੱਚ ਦੀਂਦਾ। ਉਹ ਦੀਸੇ ਸਾਹਮਣੇ ਸਭ ਤੇ ਰਹਿਤੇ ਪਾਰ ਬ੍ਰਹਮ ਕਾਵੇ ਧਿਆਨ ਧਰਤੇ, ਉਹ ਸਾਰਿਆਂ ਚ ਵਿਚਰਦੇ ਨੇ ਫਿਰਦੇ ਨੇ ਪਰ ਆਨੰਦ ਮਗਨ ਨੇ। ਉਹ ਹੈ ਇਸ ਸ਼ਹਿਰ ਦੇ ਵਾਸੀ ਨੇ ਔਰ ਗੁਰਮੁਖ ਪਿਆਰੇ ਜਿਹੜੇ ਇਸ ਸ਼ਹਿਰ ਦੇ ਵਾਸੀ ਨੇ ਨਾ, ਫਿਰ ਕਦੇ ਸਿੱਖਾਂ ਦਾ ਜੀਵਨ ਕਦੇ ਧਿਆਨ ਨਾਲ ਪੜਿਓ। ਜੰਗੇ ਮੈਦਾਨ ਦੇ ਵਿਚ ਸਿੱਖ ਇੰਨੀ ਸਮਾਧੀ ਚ ਐਸ ਆਨੰਦ ਫਿਰਦੇ ਹੁੰਦੇ ਸਨ, ਜੰਗ ਲੜ ਰਹੇ ਨੇ, ਨਾ ਜਿੱਤਣ ਦਾ ਚਾਹ ਨਾ ਹਾਰਨ ਦਾ ਡਰ, ਬਸ ਗੁਰੂ ਦੀ ਕਿਰਪਾ, ਗੁਰੂ ਦੀ ਸੇਵਾ ਕਰਨੀ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ, ਗੁਰੂ ਦਾ ਕੰਮ ਕਰਨਾ। ਉਹ ਜੰਗਾਂ ਵਿਚ ਵੀ ਸਮਾਧੀ ਵਿਚ ਲੀਨ ਹੁੰਦੇ ਸਨ, ਇਹ ਰਸ ਟੁੱਟਦਾ ਨਹੀਂ ਸੀ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੀ ਗਏ, ਬੇਗਮਪੁਰੇ ਸ਼ਹਿਰ ਤੋਂ ਬਾਹਰ ਨਿਕਲਿਆ ਹੈ, ਕਿਉਂਕਿ ਉਹ ਕਿਹੜਾ ਬੜਿਆ ਹੋਇਆ ਉਥੋਂ ਬਾਹਰ ਨਿਕਲ ਨਹੀਂ ਸਕਦਾ। ਜਿਹੜਾ ਇਸ ਸ਼ਹਿਰ ਦਾ ਇਕ ਵਾਰੀ ਵਾਸੀ ਹੋ ਗਿਆ ਫਿਰ ਇਹ ਸ਼ਹਿਰ ਨੂੰ ਛੱਡ ਨਹੀਂ ਸਕਦਾ ਹੈ। ਬਹੁਤ ਲੋਕ ਕਹਿਣਗੇ ਪਹਿਲਾਂ ਮਨ ਜੁੜ ਗਿਆ ਸੀ ਜੀ, ਹੁਣ ਜੁੜਨ ਨੂੰ ਹਟ ਗਿਆ। ਨਹੀਂ ਭਾਈ, ਭੁਲੇਖਾ ਪਿਆ, ਸੁਣਿਆ ਹੋਣਾ ਜੁੜਿਆ ਨਹੀਂ ਹੈ, ਇਕ ਵਾਰੀ ਜੁੜ ਗਿਆ ਮੁੜ ਕੇ ਟੁੱਟਦਾ ਨਹੀਂ ਹੈ। ਬੇਗਮਪੁਰੇ ਸ਼ਹਿਰ ਵਾਲੇ ਗੱਲ ਸੁਣੀ ਹੋਣੀ, ਇਕ ਵਾਰੀ ਵਾਸੀ ਹੋ ਗਿਆ ਮੁੜ ਕੇ ਨਿਕਲਦਾ ਨਹੀਂ ਹੈ। ਮਨ ਟਿਕਾਓ ਚ ਆਉਣ ਲੱਗਿਆ ਸੀ ਜੀ, ਸਮਾਧੀ ਲੀਨ ਹੋਣ ਲੱਗਿਆ ਸੀ ਜੀ, ਹੁਣ ਟੁੱਟ ਗਿਆ। ਨਹੀਂ ਆਏ ਨਹੀਂ ਅਜੇ, ਅਜੇ ਤੂੰ ਉਹਦੇ ਤੁਰੇ ਨਹੀਂ ਸੀ, ਗੱਲਾਂ ਸੁਣੀਆਂ ਸੀ। ਇਸ ਕਰਕੇ ਜਿਹੜਾ ਬੇਗਮਪੁਰੇ ਸ਼ਹਿਰ ਦਾ ਵਾਸੀ ਹੋ ਗਿਆ ਨਾ, ਫਿਰ ਤੇ ਮਤੀ ਦਾਸ ਦੇ ਆਰੇ ਨਾਲ ਚੀਰੀ ਜਾਓ ਪਰ ਆਨੰਦ ਨਹੀਂ ਟੁੱਟਦਾ ਹੈ। ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ, ਬੇਗਮਪੁਰੇ ਸ਼ਹਿਰ ਦੇ ਵਿਚ ਬਾਹਰ ਨਹੀਂ ਆਇਆ, ਆਨੰਦ ਚ ਰਿਹਾ, ਆਪਣੇ ਰਸ ਚ ਰਿਹਾ, ਸਵਾਦ ਚ ਰਿਹਾ, ਸਗੋਂ ਸਵਾਦ ਆ ਰਿਹਾ, ਰਸ ਆ ਰਿਹਾ। ਔਰ ਕਿੰਨੇ ਗੁਰਮੁਖਾਂ ਦੀਆਂ ਗੱਲਾਂ ਹੋਰ ਕਰੀਏ, ਭਾਈ ਸਤੀ ਦਾਸ ਔਰ ਬਾਬਾ ਬੰਦਾ ਸਿੰਘ ਬਹਾਦਰ, ਜਮੂਰਾਂ ਨਾਲ ਮਾਸ ਕੱਢਿਆ ਜਾ ਰਿਹਾ, ਜਮੂਰ ਗਰਮ ਕਰ ਕਰਕੇ ਮਾਸ ਕੱਢਿਆ ਜਾ ਰਿਹਾ ਹੈ, ਔਰ ਕਾਜੀ ਕੋਲ ਖੜਾ ਕਹਿੰਦੇ ਤੈਨੂੰ ਕੋਈ ਦੁੱਖ ਨਹੀਂ ਲੱਗਦਾ? ਕਹਿਣ ਲੱਗਾ ਦੁੱਖ ਕਾਹਦਾ ਲੱਗਣਾ, ਕਾਹਦਾ ਦੁੱਖ ਲੱਗਣਾ? ਕਹਿਣ ਲੱਗੇ ਫਰਕਸ਼ੀਅਰ ਬਾਦਸ਼ਾਹ ਆ ਕੇ ਦੇਖਣ ਲੱਗਿਆ ਵਿਆ ਖੜਕੇ ਕੋਲ, ਇਹ ਕਮਾਲ ਹੋ ਗਈ। ਔਰ ਉਹ ਕਹਿੰਦਾ ਤੈਨੂੰ ਦੁੱਖ ਨਹੀਂ ਲੱਗਦਾ? ਫਰਕਸ਼ੀਅਰ ਕਹਿਣ ਲੱਗਿਆ ਕਹਿਣ ਲੱਗਿਆ ਤੇਰੇ ਕਿਲੇ ਚੋਂ ਕੋਈ ਦੋ ਇੱਟਾਂ ਕੱਢੇ ਤੈਨੂੰ ਦੁੱਖ ਲੱਗੇਗਾ? ਕਹਿੰਦਾ ਨਾ। ਕਹਿੰਦਾ ਫਿਰ ਇਹ ਸਰੀਰ ਦਾ ਕਿਲਾ ਹੈ, ਇਹਦਾ ਕੀ ਸਰੀਰ ਨਾਲ ਕੀ ਸੰਬੰਧ ਹੈ? ਔਰ ਫਿਰ ਕਹਿਣ ਲੱਗਿਆ ਤੈਨੂੰ ਸੌਖੀ ਮੌਤ ਕੋਈ ਲੱਗਦੀ? ਕਿਹੜੀ ਮੌਤ ਮਾਰੀ ਹੈ? ਕਹਿੰਦੇ ਜਿਹੜੀ ਤੂੰ ਮਰੇਗਾ। ਦੇਖੋ ਨਾ, ਉੱਥੇ ਵੀ ਕੋਈ ਪਰਵਾਹ ਨਹੀਂ। ਭਾਵੇਂ 5 ਸਾਲ ਦਾ ਬੱਚਾ ਕੱਢ ਕੇ ਉਹਦਾ ਕਾਲਜਾ ਕੱਢ ਕੇ ਮੂੰਹ ਚ ਪਾ ਦਿੱਤਾ, ਸਾਹਮਣੇ 500-700 ਸਿੰਘ ਸ਼ਹੀਦ ਕਰ ਦਿੱਤੇ ਹਨ ਔਰ ਇੰਨੇ ਤਸੀਹੇ ਦਿੱਤੇ ਹਨ, ਪਰ ਫਿਰ ਵੀ ਕੋਈ ਪ੍ਰਵਾਹ ਨਹੀਂ, ਲਾਪਰਵਾਹ ਕੋਈ ਪ੍ਰਵਾਹ ਨਹੀਂ। ਐਸੇ ਮਹਾਂਪੁਰਸ਼ ਹੋਏ ਨੇ, ਉਹ ਬੇਗਮਪੁਰੇ ਸ਼ਹਿਰ ਦੇ ਵਾਸੀ ਹੋਏ ਨੇ, ਅਨੇਕਾਂ ਸਿੱਖ ਹੋਏ ਨੇ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਜੋ ਰਵਿਦਾਸ ਜੀ ਨੇ ਸਾਨੂੰ ਅੱਜ ਪ੍ਰਮਾਣ ਕੀਤਾ ਹੈ, ਗੁਰੂ ਕਿਰਪਾ ਕਰੇ, ਉਸ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋ ਜਾਏ, ਉਹਦੀ ਦਇਆ ਹੋ ਜਾਏ, ਉਹਦੀ ਕਿਰਪਾ ਹੋ ਜਾਏ। ਕਿਰਪਾ ਹੋ ਜਾਂਦੀ ਹੈ, ਪਰ ਕਿਰਪਾ ਦੇ ਪਾਤਰ ਬਣਦੇ। ਉਸ ਨੂੰ ਯਾਦ ਕਰਦੇ ਰਹਾਂਗੇ, ਯਾਦ ਕਰਦੇ ਰਹਾਂਗੇ, ਜਪਦੇ ਰਹਾਂਗੇ, ਕਦੇ ਨਾ ਕਦੇ ਗੁਰੂ ਨੇ ਕਿਰਪਾ ਕਰ ਦੇਣੀ ਹੈ। ਔਰ ਕਦੇ ਨਾ ਕਦੇ ਇਹ ਸਮਾਂ ਆ ਜਾਣਾ ਜਿਹੜੇ ਨਾਮ ਜਪਣ ਵਾਲੇ ਹੋਣਗੇ। ਸੋ ਇਸ ਕਰਕੇ ਭਾਈ, ਜਦੋਂ ਐਸੇ ਆਨੰਦ ਚ ਬੰਦਾ ਚੱਲਿਆ ਜਾਏ ਔਰ ਐਸੀ ਅਵਸਥਾ ਬਣ ਜਾਏ, ਫਿਰ ਉਸੇ ਰਸ ਹੀ ਰਸ ਹੈ, ਸਵਾਦ ਹੀ ਸਵਾਦ ਹੈ, ਔਰ ਖੁਸ਼ੀਆਂ ਹੀ ਖੁਸ਼ੀਆਂ ਹਨ, ਔਰ ਮਹਾਂਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦਾ ਵਰਣਨ ਕਰਨਾ ਮੁਸ਼ਕਲ ਹੈ। ਸੋ ਐਸੇ ਆਨੰਦ ਦੀ ਅਵਸਥਾ ਜਿਨ੍ਹਾਂ ਦੀ ਹੋ ਜਾਂਦੀ ਹੈ, ਉਨ੍ਹਾਂ ਨੂੰ ਇਹ ਪਤਾ ਹੈ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਰਵਿਦਾਸ ਭਗਤ ਦੀ ਬਾਣੀ ਬੜੀ ਮਹਾਨ ਬਾਣੀ ਹੈ ਮਹਾਂਪੁਰਖਾਂ ਦੀ। ਉਨ੍ਹਾਂ ਦੀ ਵਿਆਖਿਆ ਕਰਨੀ ਕੋਈ ਸੌਖੀ ਬਾਤ ਨਹੀਂ ਹੈ। ਸੋ ਜਿੰਨੀ ਕੁ ਸਮਰੱਥਾ ਮਹਾਰਾਜ ਨੇ ਬਖਸ਼ੀ ਹੈ, ਜਿੰਨੀ ਕੁ ਅਕਲ ਹੈ, ਜਿੰਨੀ ਕੁ ਸੋਝੀ ਹੈ, ਉਹਦੇ ਮੁਤਾਬਕ ਵਿਚਾਰਾਂ ਕੀਤੀਆਂ ਨੇ। ਵਿਚਾਰਾਂ ਇਦੋਂ ਵੀ ਕਿਤੇ ਡੂੰਘੀਆਂ ਨੇ, ਹੋਰ ਅੱਗੇ ਦੀ ਅੱਗੇ ਹਨ। ਸੋ ਫਿਰ ਵੀ ਗੁਰੂ ਕਿਰਪਾ ਕਰੇ, ਜਿਹਾ ਜਿਹਾ ਕੁਛ ਗੁਰੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਬੁੱਧੀ ਦੀ, ਉਹਦੇ ਮੁਤਾਬਕ ਵਿਚਾਰ ਕੀਤੀ ਹੈ, ਮਹਾਰਾਜ ਲੇਖੇ ਚਲਾਏ, ਔਰ ਸਾਰੀਆਂ ਸੰਗਤਾਂ ਨੂੰ ਸੁਣਿਆ ਸਫਲਾ ਹੋਵੇ, ਮੇਰਾ ਸੁਣਾਇਆ ਸਫਲਾ ਹੋਵੇ, ਸਾਰੀਆਂ ਸੰਗਤਾਂ ਨੂੰ ਮਹਾਰਾਜ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰੇ। ਬੋਲਦਿਆਂ ਤਾਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।